ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। 28ਵੀਂ ਪੌੜੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਲਈ ਸਿੱਧਾਂ ਨੇ ਬਹੁਤ ਸਾਰੇ ਯਤਨ ਕੀਤੇ ਹਨ ਅਤੇ ਅਨੇਕ ਪ੍ਰਕਾਰ ਦੇ ਪ੍ਰਸ਼ਨ ਕਰਦਿਆਂ ਹੋਇਆਂ ਮਹਾਰਾਜ ਨੂੰ ਆਪਣੇ ਪ੍ਰਭਾਵ ਥੱਲੇ ਲਿਆਉਣ ਦਾ ਯਤਨ ਕੀਤਾ ਹੈ। ਪਰ ਅਖੀਰ ਜਾ ਕੇ ਮਹਾਰਾਜ ਦੇ ਅੱਗੇ ਸਿੱਧਾਂ ਨੂੰ ਹਾਰਨਾ ਹੀ ਪਿਆ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਭ ਕੁਝ ਸੁਣਨ ਤੋਂ ਬਾਅਦ ਵੀ ਕਹਿਣ ਲੱਗੇ, ਤੁਸੀਂ ਇਹ ਠੀਕ ਹੈ ਕਿ ਤੁਹਾਨੂੰ ਗਿਆਨ ਤਾਂ ਬਹੁਤ ਹੈ ਪਰ ਤੁਸੀਂ ਕੋਈ ਭੇਖ ਨਹੀਂ ਧਾਰਨ ਕੀਤਾ ਹੋਇਆ, ਕੋਈ ਗੁਰੂ ਨਹੀਂ ਧਾਰਨ ਕੀਤਾ ਹੋਇਆ। ਉਸ ਵਕਤ ਕਹਿਣ ਲੱਗੇ, ਤੁਸੀਂ ਸਾਡੇ ਜੋ ਯੋਗ ਭੇਖ ਹੈ ਇਹਨੂੰ ਧਾਰਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਯੋਗ ਦੇ ਵਿੱਚ ਕੀ ਹੁੰਦਾ? ਕਹਿਣ ਲੱਗੇ ਜੀ, ਕੰਨਾਂ ਚ ਮੁੰਦਰਾਂ ਪਾਈ ਦੀਆਂ ਨੇ ਅਤੇ ਫੇਰ ਇੱਕ ਬਗਲੀ ਜੀ ਪਾਈ ਦੀ ਹੈ ਝੋਲੀ ਮੰਗਣ ਵਾਸਤੇ, ਪਿੰਡੇ ਨੂੰ ਸਵਾਹ ਮਲੀ ਦੀ ਛਾਣ ਕੇ ਉਹਨੂੰ ਵਿਭੂਤੀ ਕਹਿੰਦੇ ਆ, ਲੰਬੀ ਸਾਰੀ ਗਿੱਟਿਆਂ ਤੱਕ ਇੱਕ ਗੋਦੜੀ ਪਾਈ ਦੀ ਹੈ, ਇੱਕ ਹੱਥ ਵਿੱਚ ਟੇਢਾ ਮੇਢਾ ਜਾਂ ਡੰਡਾ ਪਕੜੀ ਦਾ ਹੈ। ਇਸ ਤਰ੍ਹਾਂ ਸਾਡਾ ਸਭ ਤੋਂ 12 ਪੰਥਾਂ ਵਿੱਚੋਂ ਸ਼੍ਰੋਮਣੀ ਪੰਥ ਹੈ, ਆਈ ਪੰਥ ਉਹਦਾ ਨਾਮ ਹੈ। ਸੋ ਇਹ ਤੁਸੀਂ ਗ੍ਰਹਿਣ ਕਰੋ ਸਾਰੀਆਂ ਚੀਜ਼ਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਕਿਸੇ ਨੇ ਪਹਿਲਾਂ ਹੀ ਇਹ ਗ੍ਰਹਿਣ ਕੀਤੀਆਂ ਹੋਣ ਕੀ ਫਿਰ ਦੁਬਾਰਾ ਉਹਨੂੰ ਇਹ ਗ੍ਰਹਿਣ ਕਰਨੀਆਂ ਪੈਂਦੀਆਂ ਨੇ ਚੀਜ਼ਾਂ? ਉਸ ਵਕਤ ਕਹਿਣ ਲੱਗੇ ਸਤਿਗੁਰੂ ਨਾਨਕ ਦੇਵ ਜੀ ਕਿ ਅਸੀਂ ਤਾਂ ਯੋਗ ਦੀਆਂ ਸਾਰੀਆਂ ਚੀਜ਼ਾਂ ਭੇਖ ਜਿਹੜਾ ਪਹਿਲਾਂ ਹੀ ਧਾਰਨ ਕੀਤਾ ਹੋਇਆ ਹੈ। ਕਹਿਣ ਲੱਗੇ ਜੀ, ਸਾਨੂੰ ਤਾਂ ਕੋਈ ਦਿਖਦਾ ਨਹੀਂ ਤੁਹਾਡੇ ਪਾਇਆ ਹੋਇਆ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਤੁਹਾਡਾ ਭੇਖ ਬਾਹਰ ਹੈ ਦਿਖਾਵੇ ਮਾਤਰ, ਮੇਰਾ ਭੇਖ ਅੰਦਰ ਹੈ। ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਅੰਦਰ ਕੋਈ ਚੀਜ਼ ਰੱਖਦੇ ਹਾਂ ਤੇ ਬਾਹਰ ਉਹਦੇ ਲਿਖਿਆ ਜਾਂਦਾ, ਕੋਈ ਦਵਾਈ ਹੈ ਕਿਸੇ ਸ਼ੀਸ਼ੀ ਦੇ ਵਿੱਚ ਉਹਦੇ ਬਾਹਰਲੇ ਪਾਸੇ ਲਿਖਿਆ ਜਾਂਦਾ ਅਤੇ ਉਸ ਜੜੀ ਬੂਟੀ ਦੀ ਫੋਟੋ ਛਾਪੀ ਜਾਂਦੀ, ਮਾੜੀ ਮੋਟੀ ਚਿੱਤਰ ਬਣਾ ਕੇ ਬਾਹਰਲਾ ਚਿੰਨ ਹੈ, ਇਹ ਦਵਾਈ ਇਸ ਸ਼ੀਸ਼ੀ ਦੇ ਵਿੱਚ ਹੈ, ਉਹਦਾ ਨਾਮ ਵੀ ਲਿਖਿਆ ਜਾਂਦਾ। ਪਰ ਜੇ ਡੱਟ ਖੋਲ ਕੇ ਦੇਖਿਆ ਸ਼ੀਸ਼ੀ ਖਾਲੀ ਹੈ, ਬਾਹਰ ਹੀ ਲੇਬਲ ਲੱਗਿਆ ਹੋਇਆ, ਤਾਂ ਫਿਰ ਤੁਸੀਂ ਕੀ ਸਮਝਦੇ ਹੋ ਉਹ ਭੇਖ ਕੀ ਚੀਜ਼ ਹੈ? ਕਹਿਣ ਲੱਗੇ ਮਹਾਰਾਜ, ਉਹ ਤਾਂ ਫਿਰ ਫੋਕਟ ਭੇਖ ਹੋਇਆ, ਖਾਲੀ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਇੱਕ ਗੱਲ ਮੰਨਦੇ ਹਾਂ ਕਿ ਸ਼ੀਸ਼ੇ ਦੇ ਅੰਦਰ ਦਵਾਈ ਪੂਰੀ ਪੂਰੀ ਹੋਵੇ, ਵਧੀਆ ਹੋਵੇ, ਬਾਹਰਲਾ ਲੇਬਲ ਨਾ ਲੱਗਿਆ ਹੋਵੇ, ਭਾਵ ਉਹਦੇ ਉੱਤੇ ਬਾਹਰਲੀ ਨਿਸ਼ਾਨੀ ਨਾ ਹੋਵੇ, ਫਿਰ ਕੀ ਖਿਆਲ ਕਰਦੇ ਹੋ? ਕਹਿਣ ਲੱਗੇ, ਦਵਾਈ ਤਾਂ ਅੰਦਰ ਪੂਰੀ ਹੋਈ ਹੈ ਪਰ ਭੇਖ ਨਾ ਹੋਣ ਕਰਕੇ ਬਾਹਰ ਸ਼ੰਕਾ ਰਹਿ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸੇ ਪ੍ਰਕਾਰ ਬਾਹਰਲਾ ਭੇਖ ਜਿੰਨਾ ਜ਼ਰੂਰੀ ਹੈ ਉਹਦੇ ਨਾਲੋਂ ਵੀ ਅੰਦਰ ਜ਼ਰੂਰੀ ਹੈ ਉਸ ਭੇਖ ਦਾ ਹੋਣਾ, ਉਹਨਾਂ ਗੁਣਾਂ ਦਾ ਧਾਰਨੀ ਹੋਣਾ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਜ਼ਿਆਦਾ ਮੰਨਦੇ ਹਾਂ ਕਿ ਅੰਦਰ ਬੰਦੇ ਦੇ ਸ਼ੁਭ ਗੁਣ ਹੋਣੇ ਚਾਹੀਦੇ ਨੇ। ਜੇ ਬਾਹਰਲਾ ਦਿਖਾਵਾ ਹੋ ਗਿਆ ਅਤੇ ਵਿਕਾਰਾਂ ਨੇ ਛੱਡਿਆ ਨਾ, ਮਨ ਦੀ ਇਕਾਗਰਤਾ ਨਾ ਹੋਈ, ਫਿਰ ਉਹ ਭੇਖ ਧਾਰਨ ਕੀਤਾ ਹੋਇਆ ਫੋਕਟ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡੇ ਕੋਲ ਤਾਂ ਮੁੰਦਰਾਂ ਵੀ ਪਾਈਆਂ ਹੋਈਆਂ ਨੇ, ਪਾਤਰ ਹੁੰਦਾ ਪਾਤ ਤੋਂ ਭਾਵ ਪਾਤਰ ਹੁੰਦਾ ਚਿੱਪੀ, ਚਿੱਪੀ ਇੱਕ ਬਰਤਨ ਹੁੰਦਾ ਕਾਲੇ ਜਿਹੇ ਰੰਗ ਦਾ ਜਿਹੜਾ ਯੋਗੀਆਂ ਕੋਲੇ ਪਕੜਿਆ ਹੁੰਦਾ ਅਤੇ ਸਰੀਰ ਦੇ ਉੱਤੇ ਸਵਾਹ ਮਲਦੇ ਨੇ, ਸਵੇਰੇ ਉੱਠ ਕੇ ਭਾਵੇਂ ਨਹਾ ਵੀ ਲੈਣ, ਸਾਰੇ ਪਿੰਡੇ ਦੇ ਉੱਤੇ ਛਾਣ ਕੇ ਕੱਪੜ ਛਾਣ ਕਰਕੇ ਸਵਾਹ ਮਲ ਲੈਣੀ, ਖਿੰਥਾ ਪਹਿਰਦੇ ਨੇ, ਹੱਥ ਵਿੱਚ ਡੰਡਾ ਪਕੜਦੇ ਨੇ। ਸੋ ਮਹਾਰਾਜ ਆਪ ਨੇ ਕਿਹੜੇ ਚਿੰਨ੍ਹ ਧਾਰਨ ਕੀਤੇ ਹੋਏ ਨੇ? ਸਤਿਗੁਰੂ ਫਰਮਾਉਂਦੇ ਨੇ, ਮੁੰਦਾ ਸੰਤੋਖ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀਆਂ ਇਹ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ, ਇਹਨਾਂ ਦਾ ਭਾਵ ਅਰਥ ਹੁੰਦਾ ਕਿ ਇਹ ਬੰਦੇ ਨੇ ਸੰਤੋਖ ਧਾਰਨ ਕੀਤਾ ਹੋਇਆ। ਸਤਿਗੁਰੂ ਕਹਿੰਦੇ, ਅਸੀਂ ਸੰਤੋਖ ਰੂਪ ਮੁੰਦਰਾਂ ਅੰਦਰ ਪਹਿਨੀਆਂ ਹੋਈਆਂ ਨੇ, ਸਾਡੇ ਅੰਦਰ ਪਹਿਲਾਂ ਹੀ ਸੰਤੋਖ ਹੈ। ਅਤੇ ਸਰਮ ਪਤ ਝੋਲੀ ਜਿਹੜੀ ਖੋਟੀਆਂ ਕਰਮਾਂ ਵੱਲੋਂ ਮਾੜੇ ਕੰਮਾਂ ਤੋਂ ਮਨ ਦੇ ਅੰਦਰ ਸ਼ਰਮ ਕਰਨੀ ਹੈ, ਕਿਉਂਕਿ ਭਗਤੀ ਦੇ ਵਿੱਚ ਸ਼ਰਮ ਦੀ ਬੜੀ ਮਹੱਤਤਾ ਹੈ। ਜੇ ਸ਼ਰਮ ਨਹੀਂ ਕੀਤੀ, ਸਤਿਗੁਰੂ ਮਹਾਰਾਜ ਕਹਿੰਦੇ ਸ਼ਰਮ ਧਰਮ ਦੋਏ ਸ਼ਬ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਸੋ ਇਸੇ ਪ੍ਰਕਾਰ ਸ਼ਰਮ ਖੰਡ, ਇੱਕ ਹੁੰਦਾ ਸੱਸੇ ਦੇ ਪੈਰ ਚਰਾਰਾ ਅਤੇ ਮੰਮਾ ਸ਼ਰਮ, ਸ਼ਰਮ ਕਰਨਾ ਮਿਹਨਤ ਕਰਨ ਨੂੰ ਕਹਿੰਦੇ ਨੇ। ਇੱਕ ਹੁੰਦਾ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਚ ਸੱਸਾ ਰਾਰਾ ਮੰਮਾ, ਪੈਰ ਚ ਬਿੰਦੀ ਸੱਸੇ ਸ਼ਰਮ ਕਰ ਸ਼ਰਮ, ਇਹ ਸ਼ਰਮ ਹੈ ਤੇ ਉਹ ਸ਼ਰਮ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਕਿਹਾ ਕਿ ਸ਼ਰਮ ਪਤ ਝੋਲੀ, ਜਿਹੜੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ ਹੈ, ਇਹੀ ਅਸੀਂ ਪਤ ਹੁੰਦਾ ਪਾਤਰ ਭਾਂਡਾ ਪਕੜਿਆ ਹੋਇਆ ਆਪਣੇ ਕੋਲੇ। ਅਤੇ ਜਿਹੜਾ ਧਿਆਨ ਹੈ, ਧਿਆਨ ਰੂਪੀ ਝੋਲੀ ਪਾਈ ਹੋਈ ਹੈ। ਪਰਮਾਤਮਾ ਦਾ ਧਿਆਨ ਕਰਨਾ ਹਰ ਵਕਤ ਆਪਣੇ ਮਨ ਦੇ ਅੰਦਰ, ਇਸ ਕਰਕੇ ਧਿਆਨ ਕੀ ਕਰੇ ਵਿਭੂਤ, ਧਿਆਨ ਦੀ ਵਿਭੂਤੀ ਮਿਲੀ ਹੋਈ ਹੈ ਆਪਣੇ ਪਿੰਡੇ ਦੇ ਉੱਤੇ। ਅਥਵਾ ਜਿਹੜਾ ਦੇਹ ਨੂੰ ਨਾਸਵੰਤ ਸਮਝਣਾ ਹੈ, ਸਾਰੇ ਸਰੀਰ ਨੂੰ, ਤੁਸੀਂ ਤਾਂ ਕਹਿੰਦੇ ਹੋ ਕਿ ਸਵਾਹ ਕਿਉਂ ਮਿਲੀ ਤੁਸੀਂ? ਕਹਿੰਦੇ ਮਹਾਰਾਜ ਜੀ, ਸਵਾਹ ਤਾਂ ਮਿਲੀ ਹੈ ਕਿ ਸਾਰੇ ਸਰੀਰ ਨੇ ਨਾਸ ਹੀ ਹੋ ਜਾਣਾ, ਸਵਾਹ ਹੀ ਬਣ ਜਾਣਾ ਅਖੀਰ ਨੂੰ, ਇਸ ਕਰਕੇ ਅਸੀਂ ਸਵਾਹ ਮਿਲੀ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਅਸੀਂ ਸਮਝਦੇ ਹੀ ਸਵਾਹ ਹੈ ਪਿੰਡੇ ਨੂੰ, ਜਿਹੜੀ ਸਵਾਹ ਦੇ ਉੱਤੇ ਸਵਾਹ ਮਲਣੀ ਹੈ ਇਹਦਾ ਕੀ ਭਾਵ ਅਰਥ? ਜਿਸ ਨੇ ਅੰਤਮ ਸਮੇਂ ਤੇ ਜਾ ਕੇ ਸੰਸਕਾਰ ਹੋ ਜਾਂਦਾ ਮਨੁੱਖ ਦਾ, ਉਹ ਜਦੋਂ ਸਵਾਹ ਹੀ ਬਣ ਜਾਂਦੀ ਹੈ, ਫਿਰ ਇਹਦੇ ਉੱਤੇ ਸਵਾਹ ਮਲਣ ਦਾ ਕੀ ਫਾਇਦਾ? ਜਦੋਂ ਅਕਾਲ ਪੁਰਖ ਦਾ ਧਿਆਨ ਰੂਪ ਝੋਲੀ ਪਾ ਹੀ ਲਈ ਹੈ, ਕੀ ਕਰੇ ਵਿਭੂਤ, ਫਿਰ ਪਿੰਡੇ ਤੇ ਸਵਾਹ ਮਲ ਕੇ ਵੀ ਕਰਨੀ ਕੀ ਹੈ? ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਸਾਡੇ ਮਤ ਦੇ ਵਿੱਚ ਤਾਂ ਮਹਾਰਾਜ ਦੋ ਮੁੰਦਰਾਂ ਪਹਿਰਦੇ ਨੇ, ਪਰ ਆਪ ਜੀ ਨੇ ਇੱਕੋ ਹੀ ਕਹੀ ਹੈ, ਫਿਰ ਸਾਡੇ ਮਤ ਵਿੱਚ ਤਾਂ ਸਵਾਹ ਜ਼ਰੂਰ ਮਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਤੋਖ ਅਤੇ ਸ਼ਰਮ, ਸ਼ਰਮ ਨਾਮ ਵੈਰਾਗ ਦਾ ਵੀ ਹੈ। ਕਹਿੰਦੇ ਵੈਰਾਗ ਰੂਪ ਦੋ ਮੁੰਦਰਾਂ ਪਹਿਰੀਆਂ ਨੇ, ਅਸੀਂ ਵਿਚਾਰ ਰੂਪੀ ਪਾਤਰ ਪਕੜਿਆ ਹੋਇਆ ਹੱਥ ਦੇ ਵਿੱਚ, ਜਿਹੜਾ ਵਿਚਾਰ ਕਰਨੀ ਹੈ ਨਾ ਸ਼ਬਦ ਦੀ, ਅਤੇ ਵਿਚਾਰ ਕਰਨੀ ਹੈ ਆਤਮਕ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਕੀ ਕਰਮ ਕਰਨਾ ਹੈ, ਇਹ ਮੈਂ ਪਾਤਰ ਭਾਂਡਾ ਪਕੜਿਆ ਹੋਇਆ ਆਪਣੇ ਹੱਥ ਵਿੱਚ। ਸ਼ਰਧਾ ਰੱਖਣੀ ਆਪਣੇ ਗੁਰਾਂ ਤੇ, ਸ਼ਰਧਾ ਅਤੇ ਖਿਮਾ ਰੂਪ ਝੋਲੀ ਪਾਈ ਹੋਈ ਹੈ, ਅਤੇ ਧਿਆਨ ਰੂਪੀ ਜਿਹੜੀ ਆ ਨਾ ਭੂਤੀ ਮਿਲੀ ਹੋਈ ਹੈ। ਧਿਆਨ ਕਰਨਾ ਪਰਮਾਤਮਾ ਦਾ, ਸਰਬ ਵਿਆਪਕ ਜਾਣਨਾ ਵਾਹਿਗੁਰੂ ਨੂੰ। ਕਿੰਥਾ ਕਾਲ ਕੁਆਰੀ ਕਾਇਆ, ਕਾਇਆ ਨੂੰ ਜੋ ਕਾਲ ਰੂਪ ਲਾੜੇ ਤੋਂ ਕੁਆਰਿਆਂ ਰੱਖਿਆ ਹੋਇਆ ਹੈ, ਇਹ ਜਿਹੜਾ ਸਰੀਰ ਹੈ ਸਾਡਾ, ਇਹਨੂੰ ਮੌਤ ਤੋਂ ਕੁਆਰਾ ਰੱਖਣਾ, ਮੌਤ ਦੀ ਬੁਰਕੀ ਨਹੀਂ ਬਣ ਦਿੱਤਾ ਇਹਨੂੰ, ਕੁਆਰੇ ਤੋਂ ਭਾਵ ਬੁਰਕੀ ਵੀ ਹੁੰਦੀ, ਮੌਤ ਦੀ ਬੁਰਕੀ ਨਹੀਂ ਬਣਾਇਆ ਇਸ, ਕਿਉਂਕਿ ਕਾਲ ਰੂਪ ਲਾੜੇ ਨਾਲ ਵਿਆਹੁਣ ਨਹੀਂ ਦਿੱਤਾ। ਇਹੀ ਅਸਾਂ ਨੇ ਮਹਾਰਾਜ ਕਹਿੰਦੇ ਖਿੰਥਾ ਪਾਈ ਹੋਈ ਆ ਆਪਣੇ ਸਰੀਰ ਦੇ ਉੱਤੇ। ਖਿੰਥਾ ਇੱਕ ਕਈ ਪ੍ਰਕਾਰ ਦੇ ਕੱਪੜਿਆਂ ਨੂੰ ਸੂਈ ਨਾਲ ਸਿਉਂ ਸਿਉਂ ਕੇ ਇਹ ਬਣਾਈ ਹੁੰਦੀ। ਯੋਗੀਆਂ ਨੇ ਜਿੱਥੋਂ ਕੱਪੜਾ ਲੱਭ ਗਿਆ ਉੱਥੋਂ ਹੀ ਚੱਕ ਲਿਆ, ਫਿਰ ਉਹ ਕੱਪੜਾ ਬਣਾ ਬਣਾ ਕੇ ਉਹਦੀ ਬਗਲੀ ਜੀ ਮੰਗਣ ਵਾਸਤੇ ਇੱਕ ਲੰਬੀ ਜੀ ਤਣੀ ਵਾਲਾ ਜਿਵੇਂ ਥੈਲਾ ਜਿਹਾ ਹੁੰਦਾ, ਇਸ ਤਰੀਕੇ ਨਾਲ ਥੈਲਾ ਜਿਹਾ ਬਣਾ ਕੇ ਆਪਣੇ ਪਾਸ ਰੱਖਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੁਗਤ ਡੰਡਾ ਪ੍ਰਤੀਤ, ਇਹ ਜਿਹੜੀ ਹੈ ਨਾ ਪਰਮਾਤਮਾ ਦੇ ਵਿੱਚ ਪ੍ਰਤੀਤ ਰੱਖਣੀ, ਭਰੋਸਾ ਰੱਖਣਾ, ਪਰਮਾਤਮਾ ਵਿੱਚ ਜਿਹੜੇ ਜੁਗਤ ਦਾ ਭਾਵ ਹੁੰਦਾ ਜੁੜੇ ਰਹਿਣਾ, ਜੁਗਤ ਡੰਡਾ ਪ੍ਰਤੀਤ ਭਰੋਸੇ ਦੇ ਸਮੇਤ, ਪ੍ਰਤੀਤ ਤੋਂ ਮਤਲਬ ਹੁੰਦਾ ਭਰੋਸਾ ਜਿਹੜਾ ਰੱਖਣਾ, ਭਰੋਸੇ ਸਮੇਤ ਪਰਮਾਤਮਾ ਦੇ ਵਿੱਚ ਜਿਹੜਾ ਜੁੜੇ ਰਹਿਣਾ, ਇਹੀ ਮੈਂ ਹੱਥ ਵਿੱਚ ਡੰਡਾ ਪਕੜਿਆ ਹੋਇਆ। ਜਿਹੜਾ ਪਰਮਾਤਮਾ ਵੱਲ ਆਪਣੇ ਮਨ ਨੂੰ ਸਿੱਧਾ ਰੱਖਣਾ, ਮਹਾਰਾਜ ਨੇ ਆਪਣਾ ਪ੍ਰਮਾਣ ਦਿੱਤਾ ਕਿ ਜਿਵੇਂ ਡੰਡਾ ਬਿਲਕੁਲ ਸਿੱਧਾ ਹੁੰਦਾ ਨਾ, ਇਸੇ ਤਰ੍ਹਾਂ ਅਸੀਂ ਵੀ ਡੰਡਾ ਪਕੜਿਆ ਹੋਇਆ। ਕਿਹੜਾ? ਕਿ ਜਿਹੜਾ ਆਪਣੇ ਗੁਰਾਂ ਵੱਲ ਆਪਣਾ ਮਨ ਸਿੱਧਾ ਰੱਖਿਆ, ਸਾਰੇ ਪਾਸਿਆਂ ਤੋਂ ਮੋੜ ਕੇ ਮਨ ਨੂੰ ਪਰਮਾਤਮਾ ਵਿੱਚ ਜੋੜਿਆ ਹੈ, ਭਰੋਸੇ ਵਿੱਚ ਜਿਹੜਾ ਜੁੜੇ ਹੋਏ ਆ, ਪਰਮਾਤਮਾ ਦੇ ਉੱਤੇ ਭਰੋਸਾ ਕੀਤਾ ਹੋਇਆ, ਇਹੀ ਡੰਡਾ ਪਕੜਿਆ ਹੋਇਆ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਆਪਾਂ ਅਰਥਾਂ ਦੀ ਵਿਚਾਰ ਕਰਦੇ ਹਾਂ, ਬੜੀ ਸਧਾਰਨ ਜੇ ਤੌਰ ਤੇ ਹੋ ਰਹੀ ਹੈ, ਕਿਉਂਕਿ ਡੂੰਘਾਈ ਵਿੱਚ ਜੇ ਅਰਥ ਸੁਣਨੇ ਹੋਣਗੇ ਤਾਂ ਪਹਿਲੀਆਂ ਸੀੜੀਆਂ ਜਿਹੜੀਆਂ ਭਰੀਆਂ ਹੋਈਆਂ ਉਹਦੇ ਵਿੱਚ ਆਪਾਂ ਸ਼੍ਰਵਣ ਕਰ ਸਕਦੇ ਹਾਂ, ਕਿਉਂਕਿ ਹੁਣ ਲੜੀਵਾਰ ਕਥਾ ਸ਼ੁਰੂ ਕਰਨੇ ਕਰਕੇ ਬਹੁਤਾ ਜ਼ਿਆਦਾ ਸਮਾਂ ਜਾਂ ਬਹੁਤਾ ਵਿਸਥਾਰ ਨਹੀਂ ਹੋਣਾ, ਥੋੜ੍ਹੇ ਥੋੜ੍ਹੇ ਵਿਸਥਾਰ ਦੇ ਨਾਲ ਜਿੱਥੇ ਤੱਕ ਆਪਾਂ ਸਮਝ ਸਕੀਏ। ਤੋ ਵਿਦਵਾਨਾਂ ਲਈ ਜਿਹੜੀ ਪਹਿਲਾਂ ਸੀੜੀ ਭਰੀ ਸੀ, ਕਥਾ ਕੀਤੀ ਸੀ 36 ਘੰਟੇ ਦੀ, ਉਹਦੇ ਵਿੱਚ ਬਹੁਤ ਕੁਛ ਭਰ ਦਿੱਤਾ ਗਿਆ। ਹਾਂ, ਇੱਕ ਮਨ ਦੇ ਅੰਦਰ ਖੁਆਇਸ਼ ਬਣੀ ਜ਼ਰੂਰ ਹੈ, ਕਦੇ ਸਮਾਂ ਲੱਗਿਆ ਇਹ ਸਾਰੀ ਕਥਾ ਭਰਨ ਤੋਂ ਬਾਅਦ ਇੱਕ ਵਾਰੀ ਬੜੇ ਆਰਾਮ ਨਾਲ ਜਪਜੀ ਸਾਹਿਬ ਦੀ ਕਥਾ ਫੇਰ ਭਰਨੀ ਦੁਬਾਰਾ, ਉਹਦੇ ਉੱਤੇ ਜਿੰਨਾ ਮਰਜ਼ੀ ਸਮਾਂ ਲੱਗੇ, ਜਿੰਨਾ ਜੀ ਕਰੇ ਵਿਸਥਾਰ ਕਰੀਏ, ਤਾਂ ਕਿ ਇਹ ਜਿਹੜੀ ਆਪਾਂ ਪਹਿਲਾਂ ਜਪਜੀ ਸਾਹਿਬ ਦੀ ਕਥਾ ਭਰੀ ਹੈ, ਇਹ ਇੰਗਲੈਂਡ ਦੇ ਵਿੱਚ ਇੱਕ ਸ਼ੰਕਰਾਚਾਰੀ ਹੈ ਉੜੀਸਾ ਵੱਲ ਦਾ, ਉਹਦੇ ਚੇਲੇ ਨੇ ਉਹਨੂੰ ਇਸ ਜਪਜੀ ਸਾਹਿਬ ਦੀ ਸਾਰੀ ਪਹਿਲੀ ਕਥਾ ਸੁਣਾਈ। ਕਹਿਣ ਲੱਗਿਆ ਵੀ ਮੇਰਾ ਗੁਰੂ ਕਹਿਣ ਲੱਗਿਆ ਵੀ ਜਿੰਨਾ ਇਹ ਗਿਆਨ ਗੁਰੂ ਨਾਨਕ ਸਾਹਿਬ ਦੇ ਜਪਜੀ ਸਾਹਿਬ 'ਚ ਮਿਲਿਆ, ਮੈਂ ਇੰਨਾ ਹੀ ਉਮਰ ਹੋ ਗਈ, ਸ਼ੰਕਰਾਚਾਰੀ ਵੀ ਹੈ, ਇੰਨੇ ਮੇਰੇ ਚੇਲੇ ਵੀ ਨੇ, ਪਰ ਮੈਨੂੰ ਅੱਜ ਤੱਕ ਇਤਨਾ ਜ਼ਿਆਦਾ ਗਿਆਨ ਕਿਤੇ ਵੀ ਨਹੀਂ ਮਿਲਿਆ। ਸੋ ਇਸ ਕਰਕੇ ਜਪਜੀ ਸਾਹਿਬ ਦੇ ਗਿਆਨ ਦਾ ਤਾਂ ਕੋਈ ਅੰਤ ਹੀ ਨਹੀਂ, ਇੰਨਾ ਜ਼ਿਆਦਾ ਗਿਆਨ ਹੈ। ਜਿਹੜੀ ਪਹਿਲਾਂ ਵੀ ਕਥਾ ਆਪਾਂ ਭਰੀ ਹੈ ਉਹਦੇ ਵਿੱਚ ਵੀ ਇੰਨਾ ਕੁ ਗਿਆਨ ਰੱਖਿਆ ਕਿ 60% ਜਿਹੜਾ ਸਾਰੇ ਜਾਣੇ ਹੌਲੀ ਹੌਲੀ ਸਮਝ ਲੈਣ। ਆਹ ਜਿਹੜਾ ਹੁਣ ਆਪਾਂ ਗਿਆਨ ਹੈ ਵਿਚਾਰ ਕਰ ਰਹੇ ਹਾਂ, ਇਹ ਤਾਂ ਸਿਰਫ 10-15% ਹੀ ਆਪਾਂ ਵਿਚਾਰ ਕਰਦੇ ਹਾਂ ਤਾਂ ਕਿ ਸੌਖੀ ਸਮਝ ਲੱਗ ਸਕੇ। ਇੱਕ ਸੰਗਤ ਦੀ ਮੰਗ ਇਹ ਵੀ ਆ ਕਿ 5 ਬਾਣੀਆਂ ਜਾਂ 7 ਬਾਣੀਆਂ ਜਾਂ ਸ੍ਰੀ ਸੁਖਮਨੀ ਸਾਹਿਬ ਦੇ ਸਮੇਤ ਸਿਰਫ ਇੱਕ ਇੱਕ ਅਰਥ ਕਰਕੇ ਇੱਕ ਇੱਕ ਪੰਕਤੀ ਦਾ ਕਥਾ ਭਰੀ ਜਾਵੇ, ਜਿਹੜੀ ਬਹੁਤ ਥੋੜੇ ਸਮੇਂ ਵਿੱਚ ਅਸੀਂ ਸੁਣ ਕੇ ਅਰਥਾਂ ਨੂੰ ਅੱਛੀ ਤਰ੍ਹਾਂ ਮਨ ਦੇ ਅੰਦਰ ਵਸਾ ਸਕੀਏ। ਸੋ ਇਸ ਤਰੀਕੇ ਨਾਲ ਆਪਾਂ ਨੂੰ ਸਾਰੇ ਪੱਖਾਂ ਵਿੱਚੋਂ ਹੀ ਦੇਖਣਾ ਚਾਹੀਦਾ ਕਿ ਡੂੰਘਾਈ ਵਿੱਚ ਵੀ ਜਾਣਾ ਚਾਹੀਦਾ ਅਤੇ ਅਰਥਾਂ ਦੇ ਵੈਸੇ ਸੁਭਾਵਿਕ ਤੌਰ ਤੇ ਗਿਆਨ ਹੋਣ ਦੇ ਨਾਲ ਮਨ ਦੀ ਇਕਾਗਰਤਾ ਦਾ ਬਹੁਤ ਜ਼ਿਆਦਾ ਸੰਬੰਧ ਹੈ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਜਿਹੜਾ ਹੈ ਬ੍ਰਹਮ ਵਿੱਚ ਅਭਿੰਨ ਹੈ, ਸੱਤ ਚੇਤਨ ਆਨੰਦ ਰੂਪ ਹੋਣ ਕਰਕੇ ਬ੍ਰਹਮ ਦੀ ਨਿਆਈ ਹੈ। ਕਹਿੰਦੇ ਇਹੀ ਅਸਾਂ ਨੇ ਡੰਡਾ ਪਕੜਿਆ ਹੋਇਆ। ਫਿਰ ਸਿੱਧਾਂ ਨੇ ਆਖਿਆ 12 ਪੰਥਾਂ ਵਿੱਚੋਂ ਸਾਡਾ ਇੱਕ ਪੰਥ ਹੈ ਆਈ ਪੰਥ। ਵੈਸੇ ਤਾਂ ਉਹਨਾਂ ਦੇ ਬੜੇ ਪੰਥ ਨੇ ਪਰ ਉਹਦੇ ਵਿੱਚੋਂ ਆਈ ਪੰਥ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਉਹਨਾਂ ਦਾ। ਫਿਰ ਸਾਡੀ ਜਮਾਤ ਜਿਹੜੀ ਆ ਬਹੁਤ ਤਕੜੀ ਹੈ, ਭਾਵ ਸਾਡੀ ਜਥੇਬੰਦੀ ਬਹੁਤ ਤਕੜੀ ਹੈ। ਫਿਰ ਸਾਰੇ ਸਿੱਧ ਆਪਸ ਰਲ ਕੇ ਰਿੱਧੀਆਂ ਸਿੱਧੀਆਂ ਵਿਖਾਉਂਦੇ ਨੇ, ਜਿਸ ਕਰਕੇ ਉਹਨਾਂ ਵਿੱਚੋਂ ਕਿਸੇ ਦੀ ਜਿੱਤ ਕਿਸੇ ਦੀ ਹਾਰ ਹੁੰਦੀ ਹੈ। ਸੋ ਆਪ ਜੀ ਦਾ ਆਈ ਪੰਥ ਕਿਹੜਾ ਤੁਸੀਂ ਕਹਿੰਦੇ ਹੋ? ਆਈ ਪੰਥ ਮੈਂ ਧਾਰਨ ਕੀਤਾ ਹੋਇਆ। ਤੁਹਾਡੇ ਕੋਲ ਜਮਾਤ ਕਿਹੜੀ ਹੈ? ਤੁਹਾਡੀ ਜਿੱਤ ਕਾਹਦੇ 'ਚ ਤਾਂ ਹਾਰ ਕਾਹਦੇ 'ਚ ਹੈ? ਕਿਉਂਕਿ ਸਾਡੇ ਤਾਂ ਮੁਕਾਬਲੇ ਹੁੰਦੇ ਨੇ ਆਪਸ ਵਿੱਚ ਵੀ ਮੇਰੇ ਕੋਲ ਸ਼ਕਤੀ ਜ਼ਿਆਦਾ ਹੈ, ਮੇਰੇ ਕੋਲ ਸ਼ਕਤੀ ਜ਼ਿਆਦਾ ਹੈ। ਇਸ ਤਰ੍ਹਾਂ ਇੱਕ ਸਿੱਧ ਜਿੱਤ ਦਾ, ਇੱਕ ਹਾਰ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਈ ਪੰਥ ਮੇਰੇ ਕੋਲ ਕਿਹੜਾ? ਆਈ ਪੰਥੀ ਸਾਰਿਆਂ ਦੇ ਵਿੱਚ ਜਿਹੜਾ ਨਾ ਵਾਹਿਗੁਰੂ ਦੀ ਜੋਤ ਨੂੰ ਚੇਤਨ ਸੱਤਾ ਨੂੰ ਆਈ ਹੋਈ ਸਮਝਿਆ ਨਾ ਮੈਂ, ਇਹੀ ਸਾਡਾ ਆਈ ਪੰਥ। ਆਈ ਪੰਥ ਕੀ ਹੈ? ਸਾਰਿਆਂ ਵਿੱਚ ਜੋਤ ਆਈ ਹੋਈ ਹੈ, ਹਰੇਕ ਵਿੱਚ ਪਰਮਾਤਮਾ ਦੀ ਜੋਤ ਨੂੰ ਦੇਖਣਾ ਹੀ ਆਈ ਪੰਥ ਹੈ ਸਾਡਾ। ਸਗਲ ਜਮਾਤੀ ਸਾਰੇ ਜੋ ਮਹਾਤਮਾ ਨੇ, ਜਿਵੇਂ ਕਹਿੰਦੇ ਨਾ ਜਮਾਤੀ ਅੱਖਰ ਪੁਰਾਣਾ ਹੈ, ਇਹ ਜਮਾਤ ਨਾਮ ਕਲਾਸ ਦਾ ਹੈ। ਇਹ ਮੈਂ ਤੂੰ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ, 4th, 5th ਵਿੱਚ, 10th, ਤੇ ਇਹ ਲੜਕਾ ਤੇਰਾ ਜਮਾਤੀ ਹੈ? ਕਹਿੰਦੇ ਹਾਂ, ਇਹ ਮੇਰਾ ਕਲਾਸ ਫੈਲੋ ਜਮਾਤੀ। ਹੁਣ ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਗਲ ਜਮਾਤੀ ਜਿਹੜੇ ਇਸ ਗੱਲ ਨੂੰ ਮੰਨਦੇ ਨੇ ਆਪਣੇ ਮਨ ਦੇ ਅੰਦਰ, ਜਿਨ੍ਹਾਂ ਨੂੰ ਇਹ ਦਿਖ ਜਾਂਦਾ ਕਿ ਸਾਰਿਆਂ ਵਿੱਚ ਜੋਤ ਆਈ ਹੋਈ ਹੈ, ਉਹਨਾਂ ਨੂੰ ਮੰਨਦੇ ਹਾਂ ਕਿ ਆਈ ਪੰਥੀ ਸਗਲ ਜਮਾਤੀ, ਜਿਹੜੇ ਮੰਨਦੇ ਨੇ ਸਾਰਿਆਂ ਵਿੱਚ ਜੋਤ ਆਈ ਹੋਈ ਆ, ਮੈਂ ਵੀ ਇਹੀ ਮੰਨਦਾ। ਜਿਹੜੇ ਇਸ ਮੇਰੀ ਗੱਲ ਨਾਲ ਸਹਿਮਤ ਨੇ ਜਾਂ ਇਸ ਗੱਲ ਦੇ ਉੱਤੇ ਟਿਕੇ ਹੋਏ ਨੇ, ਸਗਲ ਜਮਾਤੀ, ਉਹ ਮੇਰੇ ਸਾਰੇ ਜਮਾਤੀ ਨੇ, ਉਹ ਮੇਰੀ ਜਮਾਤ ਹੈ, ਮੇਰੀ ਸੰਗਤ ਹੀ ਮੇਰੀ ਜਮਾਤ ਹੈ। ਸਾਧੂ ਸੰਤ ਜਿਹੜੇ ਨਾਮ ਜਪਣ ਵਾਲੇ ਨੇ ਉਹੀ ਮੇਰੀ ਜਮਾਤ ਹੈ। ਸੰਸਾਰ ਦੇ ਸਾਰੇ ਜੀਵ ਹੀ ਸਾਡੀ ਜਮਾਤ ਹੈ, ਕਿਉਂਕਿ ਸਾਰਿਆਂ ਵਿੱਚ ਹੀ ਜੋਤ ਆਈ ਹੋਈ ਹੈ ਅਤੇ ਜਿਹੜੇ ਸਾਰੇ ਸ਼ੁਭ ਗੁਣ ਨੇ ਇਹੀ ਮੇਰੀ ਜਮਾਤ ਹੈ, ਕਲਾਸ ਹੈ, ਇਹੀ ਮੇਰੀ ਸੰਗਤ ਹੈ। ਸਭਨਾਂ ਵਿੱਚ ਜਿਹੜੇ ਜੋਤ ਦੇਖਦੇ ਨੇ ਉਹ ਵੀ ਮੇਰੀ ਸੰਗਤ ਹੈ ਅਤੇ ਜਿਨ੍ਹਾਂ ਦੇ ਵਿੱਚ ਜੋਤ ਹੈ ਸੰਸਾਰ ਦੇ ਜੀਵਾਂ ਵਿੱਚ ਉਹ ਵੀ ਮੇਰੀ ਜਮਾਤ ਹੈ। ਫਿਰ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਕਿ ਅਸੀਂ ਰਿੱਧੀਆਂ ਸਿੱਧੀਆਂ ਨਾਲ ਇੱਕ ਦੂਜੇ ਨੂੰ ਹਰਾਉਂਦੇ ਹਾਂ, ਕੋਈ ਜਿੱਤ ਗਿਆ ਕੋਈ ਹਾਰ ਗਿਆ। ਤੁਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਵਿੱਚ ਤੁਸੀਂ ਤਾਂ ਇੱਥੇ ਪਹਾੜਾਂ ਵਿੱਚ ਬੈਠੇ ਹੋ, ਇੱਕ ਦੂਜੇ ਸਿੱਧ ਨੂੰ ਕਿਸੇ ਨੂੰ ਹਰਾ ਦਿੱਤਾ, ਕਿਸੇ ਨੂੰ ਕੁਛ ਕਰ ਦਿੱਤਾ, ਪਰ ਸਾਡਾ ਵਿਚਾਰ ਕੀ ਹੈ? ਮਨ ਜੀਤੈ ਜਗ ਜੀਤ। ਮਹਾਰਾਜ ਕਹਿੰਦੇ ਜਿਹੜਾ ਮਨ ਰੂਪ ਦੁਸ਼ਮਣ ਨੂੰ ਜਿਹੜਾ ਜਿੱਤਣਾ ਨਾ, ਇਹ ਹੀ ਸਭ ਤੋਂ ਵੱਡਾ। ਇਸ ਕਰਕੇ ਅਸੀਂ ਮਨ ਰੂਪ ਦੁਸ਼ਮਣ ਨੂੰ ਜਿੱਤਿਆ ਹੋਇਆ ਹੈ, ਇਹਦੇ ਕਰਕੇ ਸਾਰੇ ਸੰਸਾਰ ਨੂੰ ਹੀ ਅਸੀਂ ਜਿੱਤ ਲਿਆ। ਪਰ ਮਨ ਦਾ ਮਾਰਨਾ ਬਹੁਤ ਮੁਸ਼ਕਲ ਹੈ। ਮਨ ਨੂੰ ਤੁਸੀਂ ਜਿੱਤਿਆ ਕਿਸੇ ਨੇ? ਇਹ ਵੱਡੀ ਚੀਜ਼ ਹੈ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਮਨ ਦੇ ਟਿਕਣ ਦੀ ਪਹਿਲੀ ਸਟੇਜ ਵਿੱਚ ਹੀ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਮਾੜੀ ਜੀ ਟਿਕਾਓ ਮਨ ਦਾ 100 ਚੋਂ 1% ਦਾ ਦਸਵਾਂ ਹਿੱਸਾ ਵੀ ਟਿਕਾਓ ਹੋ ਜੇ ਤਾਂ ਉਸ ਵਕਤ ਮਨ ਦੇ ਅੰਦਰੋਂ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਮਾੜਾ ਮਾੜਾ। ਜੇ ਮਾੜਾ ਜਾਂ ਹੋਰ ਟਿਕਾਓ ਬਣ ਗਿਆ, ਹੋਰ ਬਣ ਗਿਆ, ਇਹ ਤਾਂ ਕਰਾਮਾਤੀ ਸ਼ਕਤੀਆਂ ਜਿਹੜੀਆਂ ਨੇ, ਇਹ ਤਾਂ ਬਹੁਤ ਬੱਚਿਆਂ ਵਾਲੀਆਂ ਗੱਲਾਂ ਨੇ, ਪਹਿਲੀ ਸਟੇਜ। ਤੁਸੀਂ ਇਹ ਦੱਸੋ, ਪਹਾੜਾਂ ਦੇ ਵਿੱਚ ਆ ਕੇ ਇੱਥੇ ਤੁਸੀਂ ਬੈਠੇ ਹੋ ਕਾਹਦੇ ਕਰਕੇ? ਡਰਦੇ ਹੋ ਨਾ ਦੁਨੀਆਂ ਤੋਂ, ਜੰਜਾਲਾਂ ਤੋਂ। ਕਈਆਂ ਨੇ ਆਪਣੇ ਬਾਲ ਬੱਚੇ ਛੱਡ ਦਿੱਤੇ, ਗ੍ਰਸਤ ਮਾਰਗ ਛੱਡ ਕੇ, ਬੱਚੇ ਰੋਂਦੇ ਛੱਡ ਕੇ ਆ ਗਏ, ਇੱਥੇ ਸਾਧੂ ਬਾਬਾ ਬਣ ਕੇ ਬੈਠ ਗਏ। ਅਖੇ ਔਰਤ ਇਸਤਰੀ ਜਿਹੜੀ ਹੈ ਵੱਡੀ ਰੁਕਾਵਟ ਹੈ ਭਗਤੀ ਚ। ਫਿਰ ਤੁਸੀਂ ਕਹਿੰਦੇ ਹੋ ਇਹ ਬਾਲ ਬੱਚਾ ਭਗਤੀ ਨਹੀਂ ਕਰਨ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਜਿਹੜੇ ਜੰਗਲ ਜਦ ਆ ਕੇ ਬੈਠੇ ਸੀ, ਇਕੱਲੇ ਇਕੱਲੇ ਭਗਤੀ ਕੀਤੀ ਜਾਂ ਸਮਾਧੀਆਂ ਲਾਈਆਂ, ਫਿਰ ਲੋੜ ਪਈ ਇੱਕ ਅੱਧੇ ਚੇਲੇ ਦੀ, ਇੱਕ ਚੇਲਾ, ਦੋ ਚੇਲੇ। ਸੋ ਕਬੀਰ ਚਾਲੇ ਥੇ ਹਲ ਹਰ ਮਿਲਣ ਕੋ ਬੀਚੈ ਅਟਕਿਓ ਚੀਤ, ਕਾਹਦੇ ਚ ਅਟਕ ਗਿਆ ਜੀ? ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀ ਉਹਨਾਂ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਸੋ ਭਗਤ ਕਬੀਰ ਜੀ ਕਹਿਣ ਲੱਗੇ, ਇਸੇ ਪ੍ਰਕਾਰ ਜੋਗੀ ਜਿਹੜੇ ਨੇ ਜੰਗਲ ਵਿੱਚ ਗਏ, ਇੱਕ ਚੇਲਾ ਬਣਿਆ, ਦੋ ਬਣੇ, ਪੰਜ, ਦਸ, ਵੀਹ, ਉਹਨਾਂ ਤੋਂ ਕੰਮ ਕਰਵਾਉਂਦੇ ਹੋ, ਆਹ ਚੀਜ਼ ਲਿਆ ਬਈ, ਆਹ ਲਿਆ ਬਈ। ਆਪਣਾ ਬਾਲ ਬੱਚਾ ਛੱਡ ਕੇ ਘਰ ਦਾ ਬਾਹਰਲੇ ਚੇਲੇ ਬਾਲ ਕੇ ਬਣਾ ਲਏ। ਫਿਰ ਤੁਸੀਂ ਕਹਿੰਦੇ ਇਸਤਰੀ ਜਿਹੜੀ ਆ ਉਹ ਭਗਤੀ ਵਿੱਚ ਰੁਕਾਵਟ ਹੈ। ਆਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਕੀ ਚੀਜ਼ ਹੈ? ਜਿਹੜੀ ਆਪਣੀ ਵਿਆਹੀ ਹੋਈ ਇਸਤਰੀ ਆ, ਅਕਾਲ ਪੁਰਖ ਦੇ ਹੁਕਮ ਨਾਲ ਆਨੰਦ ਕਾਰਜ ਪਹਿਲਾਂ ਤਾਂ ਨਹੀਂ ਹੁੰਦੇ, ਚਲੋ ਫੇਰੇ ਕਹਿ ਲਓ। ਮਹਾਰਾਜ ਨੇ ਕਿਹਾ ਵੀ ਜਿਹੜੇ ਫੇਰੇ ਲੈ ਕੇ ਮਰਿਆਦਾ ਪੂਰਵਕ ਸੰਸਾਰ ਦੇ ਸਾਹਮਣੇ ਬੇਦੀ ਦੇ ਦੁਆਲੇ ਪਰਿਕਰਮਾ ਕਰਕੇ ਰਿਸ਼ਤੇਦਾਰਾਂ ਵੱਲੋਂ ਸਹਿਮਤੀ ਨਾਲ ਇੱਕ ਇਸਤਰੀ ਦੇ ਨਾਲ ਸ਼ਾਦੀ ਕੀਤੀ ਜਾਂਦੀ ਹੈ, ਉਹ ਹੈ ਆਪਣੀ ਇਸਤਰੀ। ਅਤੇ ਜਿਹੜੀ ਇਹ ਤੁਸੀਂ ਰਿੱਧੀਆਂ ਸਿੱਧੀਆਂ ਨੇ, ਇਹਨਾਂ ਦੇ ਰੂਪ ਵੀ ਬੜੇ ਸੁੰਦਰ ਹੁੰਦੇ ਨੇ, ਇਹ ਪਰ ਇਸਤਰੀਆਂ ਹੀ ਹੋ ਗਈਆਂ, ਅਤੇ ਤੁਸੀਂ ਇਹਨਾਂ ਵਿੱਚ ਖੁਸ਼ ਰਹਿੰਦੇ, ਇਹਨਾਂ ਤੋਂ ਤਾਕਤ ਤੋਂ ਕੰਮ ਲੈਂਦੇ ਹੋ, ਸ਼ਕਤੀਆਂ ਵਰਤਦੇ ਹੋ, ਇਹਨਾਂ ਨੂੰ ਦੇਖ ਦੇਖ ਕੇ ਵਿਕਾਰੀ ਹੋਈ ਜਾਂਦੇ ਹੋ, ਫਿਰ ਤੁਸੀਂ ਮਨ ਕਾਹਦਾ ਜਿੱਤਿਆ? ਰਿੱਧੀਆਂ ਸਿੱਧੀਆਂ ਤਾਂ ਮਨ ਨੂੰ ਹਿਲਾਉਣ ਵਾਸਤੇ ਆਉਂਦੀਆਂ, ਮਾਇਆ ਹੀ ਇਹ ਰਿੱਧੀਆਂ ਸਿੱਧੀਆਂ ਰੂਪ ਧਾਰਨ ਕਰਕੇ ਮਨ ਨੂੰ ਹਿਲਾਉਣ ਵਾਸਤੇ ਆਉਂਦੀ। ਜਦ ਤੁਹਾਡਾ ਫਿਰ ਮਨ ਹੀ ਹਿੱਲ ਗਿਆ ਤਾਂ ਫਿਰ ਤੁਸੀਂ ਇਹ ਦੱਸੋ ਮਨ ਨੂੰ ਟਿਕਾਇਆ ਕਿੱਦਾਂ? ਇਹ ਤਾਂ ਬੱਚਿਆਂ ਵਾਲੀਆਂ ਖੇਡਾਂ ਹੋ ਗਈਆਂ, ਬੱਚੇ ਗੁੱਲੀ ਡੰਡਾ ਖੇਡਦੇ ਨੇ, ਬੱਚੇ ਬੰਟੇ ਖੇਡਦੇ ਨੇ, ਬੱਚੇ ਖਿੱਦੋ ਖੂੰਡੀ ਖੇਡਦੇ ਨੇ, ਬੱਚੇ ਹੋਰ ਗੇਮਾਂ ਖੇਡਦੇ ਨੇ। ਇਹ ਤਾਂ ਰਿੱਧੀਆਂ ਸਿੱਧੀਆਂ ਤੇ ਇੱਕ ਨਿਆਣੇ ਵਾਲੀਆਂ ਖੇਡਾਂ ਹੋ ਗਈਆਂ, ਵੀ ਉਹ ਸਾਹਮਣੇ ਜਿਹੜਾ ਪੱਥਰ ਆ ਉਹਨੂੰ ਉਲਟਾ ਕੇ ਦਿਖਾ, ਉਹ ਸਾਹਮਣੇ ਜਿਹੜਾ ਦਰਖਤ ਆ ਉਹਨੂੰ ਤੋੜ ਕੇ ਦਿਖਾ, ਇਹ ਕੋਈ ਗੱਲ ਆ? ਬਸ ਇੰਨਾ ਕੀ ਜਾਣਦੇ ਹੋ ਵੀ ਮੈਂ ਫਲਾਨੇ ਥਾਂ ਉੱਡ ਕੇ ਜਾ ਆਇਆ, ਇੱਥੋਂ ਬੈਠੇ ਬੈਠੇ ਨੇ ਸਾਰਾ ਕੁਛ ਫਲਾਨੇ ਥਾਂ ਦੇਖ ਲਿਆ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਨਾਲ ਰਿੱਧੀਆਂ ਸਿੱਧੀਆਂ ਦੇ ਨਾਲ ਬੰਦੇ ਦਾ ਕੋਈ ਭਲਾ ਨਹੀਂ ਹੋਣ ਵਾਲਾ। ਰਿੱਧ ਸਿੱਧ ਅਵਰਾ ਸਾਧ ਹੁੰਦਾ, ਮਨ ਜੀਤੈ ਜਗ ਜੀਤ, ਕਿਉਂਕਿ ਮਨ ਮਾਰਨ ਅੱਤ ਕਰ ਬਹੁ ਔਖਾ, ਕੋਈ ਵਿਰਲਾ ਮਨ ਕੋ ਮਾਰੇ, ਰਾਵਣ ਕਾ ਯੇ ਜੇਠਾ ਭਾਈ ਰਾਖਤ ਸੀਸ ਅਪਾਰੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਨੂੰ ਜਿੱਤਣਾ ਸਾਰਿਆਂ ਨਾਲੋਂ ਔਖਾ, ਮਨ ਰਾਜਾ ਸੁਲਤਾਨ, ਤੇ ਅਸੀਂ ਇਹਨੂੰ ਮਨ ਨੂੰ ਜਿੱਤਿਆ ਤੇ ਤਾਂਹੀਓ ਸਾਰਾ ਜੱਗ ਜਿੱਤਿਆ। ਮਹਾਰਾਜ ਕਹਿਣ ਲੱਗੇ ਹੁਣ ਜਿਹੜਾ ਅਸੀਂ ਮਨ ਜਿੱਤਿਆ, ਮਨ ਦੇ ਜਿੱਤਣ ਕਰਕੇ ਜਿਹੜੀ ਇਕਾਗਰਤਾ ਵਿੱਚੋਂ ਸ਼ਕਤੀ ਪ੍ਰਾਪਤ ਹੋਈ ਹੈ, ਅਤੇ ਇਹਦੇ ਕਰਕੇ ਹੀ ਅਸੀਂ ਤੁਹਾਨੂੰ ਜਿੱਤ ਸਕੇ। ਮਨ ਦੀ ਇਕਾਗਰਤਾ ਕਰਕੇ ਸਾਰੀ ਸ਼ਕਤੀ ਪੈਦਾ ਹੁੰਦੀ, ਜਿਉਂ ਜਿਉਂ ਮਨ ਇਕਾਗਰ ਹੁੰਦਾ ਤਿਉਂ ਤਿਉਂ ਤਾਕਤ ਵੱਧਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇੰਨਾ ਉਪਦੇਸ਼ ਦਿੱਤਾ ਤਾਂ ਉਸ ਵਕਤ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਨਮਸਕਾਰ। ਉਹਨਾਂ ਦੀ ਕਿਵੇਂ ਹੁੰਦੀ? ਆਦੇਸ਼ ਨਮਸਕਾਰ ਹੈ। ਅਥਵਾ ਸਤਿਗੁਰੂ ਮਹਾਰਾਜ ਨੂੰ ਕਹਿੰਦੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਆਪਣੇ ਮਤ ਦੇ ਅਨੁਸਾਰ ਅਸੀਂ ਆਪਣੇ ਗੁਰੂ ਗੋਰਖ ਨੂੰ ਆਦੇਸ਼ ਕਰਦੇ ਹਾਂ, ਤੇ ਤੁਸੀਂ ਕਿਸ ਨੂੰ ਆਦੇਸ਼ ਕਰਦੇ ਹੋ, ਨਮਸਕਾਰ ਕਰਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦੇ ਨੂੰ ਆਦੇਸ਼ ਕਾਹਦਾ ਕਰਨਾ, ਉਹ ਬੰਦੇ ਨੂੰ ਨਮਸਕਾਰ, ਅੱਜ ਗੋਰਖ ਹੈ ਕੱਲ ਨਹੀਂ ਹੈ, ਕੱਲ ਨੂੰ ਗੋਰਖ ਮਰ ਜਾਏਗਾ, ਫਿਰ ਕਿਹਨੂੰ ਕਰੋਗੇ ਆਦੇਸ਼? ਮਿੱਟੀ ਦੇ ਮੜੇ ਨੂੰ ਕਦੇ ਵੀ ਆਦੇਸ਼ ਨਹੀਂ ਕਰੀਦਾ, ਕਿਹਨੂੰ ਕਰੀਦਾ ਜੀ? ਆਦੇਸ਼ ਤਿਸੈ ਆਦੇਸ਼। ਕਹਿੰਦੇ ਅਸੀਂ ਤਾਂ ਤਿਸ ਪਰਮਾਤਮਾ ਨੂੰ ਹੀ ਆਦੇਸ਼ ਤੋਂ ਭਾਵ ਨਮਸਕਾਰ ਕਰਦੇ ਹਾਂ, ਉਹ ਪਰਮਾਤਮਾ ਨੂੰ ਹੀ ਵਾਰ ਵਾਰ ਮੱਥਾ ਟੇਕਦੇ ਹਾਂ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਦਸਵੇਂ ਪਾਤਸ਼ਾਹ ਕਹਿੰਦੇ ਨਮਸਤੋਅੰਗ ਅਕਾਲੇ, ਨਮਸਤੋਅੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ। ਸਤਿਗੁਰੂ ਮਹਾਰਾਜ ਤਾਂ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਿਲਕੁਲ ਨਿਸ਼ਚੇ ਵਾਲੀ ਉਹਨਾਂ ਨੂੰ ਗੱਲ ਜਣਾ ਦਿੱਤੀ ਕਿ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰਦੇ ਹਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਕਰਦੇ ਹਾਂ। ਮਨ ਕਰਕੇ ਅੰਦਰੋਂ ਝੁਕ ਜਾਣਾ, ਤੁਸੀਂ ਕਈ ਸਿੱਧ ਕਿਸੇ ਨਾਲ ਈਰਖਾ ਕਰਦੇ ਹੋਣੇ ਆ ਅੰਦਰੋਂ ਦਿਲੋਂ, ਤੇ ਬਾਹਰੋਂ ਉਹਨੂੰ ਦੂਰੋਂ ਕਹੀ ਜਾਂਦੇ ਹੋ ਆਦੇਸ਼ ਆਦੇਸ਼, ਅੰਦਰੋਂ ਕਹਿੰਦੇ ਕਿੱਧਰੋਂ ਆ ਗਿਆ, ਇਹ ਮਨ ਕਰਕੇ ਨਾ ਹੋਇਆ। ਜਦੋਂ ਆਪਾਂ ਮਨ ਕਰਕੇ ਨੀ ਕਿਸੇ ਨੂੰ ਬੁਲਾ ਕੇ ਰਾਜੀ ਤੇ ਉੱਪਰੋਂ ਉੱਪਰੋਂ ਬੁਲਾਉਂਦੇ ਹਾਂ, ਇਹ ਵੀ ਠੀਕ ਨਾ ਹੋਇਆ। ਬਾਣੀ ਹੁੰਦੀ ਜ਼ੁਬਾਨ, ਜ਼ੁਬਾਨ ਕਰਕੇ ਆਪਾਂ ਜਦੋਂ ਕਿਸੇ ਨੂੰ ਮੂੰਹ ਦੇ ਨਾਲ ਬੋਲੀਏ ਆਦੇਸ਼। ਤੀਜਾ ਸਰੀਰ ਕਰਕੇ ਝੁਕਣਾ, ਨੀਵਾਂ ਹੋਣਾ, ਇਸੇ ਤਰ੍ਹਾਂ ਹੀ ਆਪਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਆਮ ਤੌਰ ਤੇ ਪਿੱਛੋਂ ਆਏ ਹਾਂ ਘਰੋਂ, ਬਾਹਰ ਹੱਥ ਆਦਿਕ ਧੋਤੇ ਨੇ, ਪੈਸੇ ਕੱਢੇ ਨੇ, ਮੱਥਾ ਟੇਕਣ ਆ ਰਹੇ ਹਾਂ, ਧਿਆਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਧਿਆਨ ਕਿਤੇ ਹੋਰ ਕਿਸੇ ਗੱਲ ਨੂੰ ਯਾਦ ਕਰਦਾ ਆ ਰਿਹਾ, ਉਹ ਫਲਾਨਾ ਕੰਮ ਵੀ ਕਰਨਾ ਸੀ, ਮੈਂ ਮੱਥਾ ਟੇਕ ਕੇ ਛੇਤੀ ਮੁੜਨਾ। ਆਮ ਰਿਵਾਜ ਕੀ ਕਹਿਣਾ, ਅੱਜ ਬੈਠੇ ਹਾਂ ਮੱਥਾ ਟੇਕ ਕੇ ਪਿੱਛੇ ਨੂੰ ਮੁੜਨ ਦਾ, ਜਿਹੜਾ ਅੱਧਾ ਸਰੀਰ ਅੱਧਾ ਮਨ ਅੱਧ ਪਹਿਲਾਂ ਹੀ ਪਿੱਛੇ ਖੜਾ ਹੈ ਗੱਡੀ ਕੋਲ ਹੀ, ਅੱਧਾ ਮਨ ਉੱਥੇ ਚਲਾਇਆ ਜਿੱਥੇ ਕੰਮ ਤੇ ਜਾਣਾ, ਇੱਥੇ ਤਾਂ 25% ਹੀ ਮੱਥਾ ਟੇਕਿਆ, 10% ਟੇਕਿਆ। ਮਹਾਰਾਜ ਕਹਿੰਦੇ ਮਨ ਕਰਕੇ ਨਾ ਝੁਕਿਆ, ਬਾਣੀ ਹੁੰਦੀ ਹੈ ਜ਼ੁਬਾਨ, ਜ਼ੁਬਾਨ ਨਾਲ ਤਾਂ ਨਹੀਂ ਕਿਹਾ, ਪੜੋ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਕਹਿੰਦੇ ਨਾ ਜਦੋਂ ਹਜੂਰੀ ਚ ਵੀ ਆਉਂਦੇ ਮੂੰਹ ਨਾਲ ਵੀ ਮੱਥਾ ਟੇਕੀਦਾ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਹ ਜ਼ੁਬਾਨ ਨਾਲ ਹੁੰਦਾ। ਪਹਿਲਾਂ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਸੀ ਮੱਥਾ ਟੇਕਦੇ ਆ ਜੀ, ਪੁਰਾਣੇ ਟਾਈਮ ਦੀਆਂ ਗੱਲਾਂ, ਨਮਸਕਾਰ ਜੀ ਜ਼ੁਬਾਨ ਨਾਲ। ਇਸੇ ਤਰ੍ਹਾਂ ਫਿਰ ਖਾਲਸੇ ਨੂੰ ਮਿਲੀ ਫਤਿਹ, ਉਹ ਜ਼ੁਬਾਨ ਦੀ ਫਤਿਹ। ਮਨ ਦੇ ਨਾਲ ਫਤਿਹ, ਸਰੀਰ ਨਾਲ ਝੁੱਕ ਕੇ ਹੱਥ ਜੋੜ ਕੇ ਫਤਿਹ। ਸੋ ਮਹਾਰਾਜ ਕਹਿੰਦੇ ਨੇ ਫਿਰ ਇਹ ਮਨ ਕਰਕੇ, ਜ਼ੁਬਾਨ ਕਰਕੇ, ਸਰੀਰ ਕਰਕੇ ਪਰਮਾਤਮਾ ਨੂੰ ਨਮਸਕਾਰ ਕਰਨੀ ਸਭ ਤੋਂ ਵਧੀਆ ਹੈ। ਇਸੇ ਕਰਕੇ ਮਹਾਰਾਜ ਅਕਾਲ ਪੁਰਖ ਨੂੰ ਨਮਸਕਾਰ ਕਰਨ ਦਾ ਆਪਾਂ ਨੂੰ ਵੀ ਤਰੀਕਾ ਦੱਸਦੇ ਨੇ, ਸੰਤੋਖ ਰੱਖਣਾ ਹੈ। ਜੋ ਜੋ ਦੱਸਿਆ ਸਿੱਧਾਂ ਨੂੰ ਉਹੀ ਆਪਾਂ ਨੂੰ ਦੱਸ ਰਹੇ ਨੇ ਮਹਾਰਾਜ। ਆਦ ਉਹ ਪਰਮਾਤਮਾ ਸਾਰਿਆਂ ਦੀ ਆਦ ਰੂਪ ਹੈ, ਆਦ ਤੋਂ ਹੀ ਸੱਚ ਰੂਪ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦ ਰੂਪ ਕੀ ਹੁੰਦਾ? ਇੱਕ ਤਾਂ ਹੈ ਜੁਗਾਦ ਸੱਚ, ਯੁੱਗਾਂ ਦੇ ਸ਼ੁਰੂ ਵਿੱਚ ਵੀ ਵਾਹਿਗੁਰੂ ਸੱਚ ਸੀ, ਇੱਕ ਯੁੱਗਾਂ ਤੋਂ ਪਹਿਲਾਂ ਹੀ ਵਾਹਿਗੁਰੂ ਸੱਚ ਸੀ। ਜਦੋਂ ਧਰਤੀ, ਤਾਰੇ, ਚੰਦਰਮਾ ਬਣੇ ਨਹੀਂ ਸੀ, ਉਹ ਤਾਂ ਉਦੋਂ ਵੀ ਸੱਚ ਸੀ। ਆਦ ਰੂਪ ਇਹਨੂੰ ਕਹਿੰਦੇ ਨੇ। ਆਦ ਰੂਪ ਕਿਹੜਾ ਹੈ? ਕੌਣ ਕਹੇ ਤੂੰ ਕਦ ਕਾ, ਵਾਹਿਗੁਰੂ ਤੇਰਾ ਸਭ ਸਦਕਾ। ਤੁਸੀਂ ਕਦੋਂ ਕਦੇ ਮਹਾਰਾਜ, ਇਹ ਕੋਈ ਨਹੀਂ ਜਾਣ ਸਕਿਆ ਅੱਜ ਤੱਕ। ਸਭ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਉਹ ਕਦੋਂ ਕਦਾ ਹੈ, ਇਸ ਕਰਕੇ ਉਹ ਆਦ ਰੂਪ ਹੈ। ਅਨੀਲ, ਨੀਲ ਪਹਿਲਾਂ ਤਾਂ ਰੰਗ ਲੈਣਾ, ਨੀਲਾ ਰੰਗ, ਨੀਲ ਆਦਿਕ ਰੰਗਾਂ ਤੋਂ ਰਹਿਤ ਆ ਉਹ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਦਸਵੇਂ ਪਾਤਸ਼ਾਹ ਜਫਰਨਾਮੇ ਦੇ ਵਿੱਚ, ਸ਼ਹਿਨ ਸ਼ਾਹ ਖੂਬੀ ਦੇਹੋ ਰਹਿ ਨਮੂ ਕੇ ਬੇਗੂਨ ਬੇਚੂਨ ਚੂਬੇ ਨਮੂ। ਮਹਾਰਾਜ ਕਹਿੰਦੇ ਨੇ ਕਿ ਖੂਬੀ ਤੋਂ ਭਾਵ ਭਲਿਆਈ, ਦੇਹੋ ਦੇਣ ਵਾਲਾ, ਰਹ ਰਸਤੇ ਨਮੂ ਵਿਖਾਉਣ ਵਾਲਾ। ਉਹ ਪਾਤਸ਼ਾਹ ਦਾ ਪਾਤਸ਼ਾਹ ਭਲਿਆਈ ਦੇਣ ਵਾਲਾ, ਰਸਤੇ ਦਿਖਾਉਣ ਵਾਲਾ, ਬੇਰੰਗ ਹੈ, ਚਿੰਨ੍ਹਾਂ ਤੋਂ ਰਹਿਤ ਹੈ, ਐਸੇ ਨਮੂ ਨਮੂਨੇ ਤੋਂ ਬੇਰਹਿਤ ਹੈ ਪ੍ਰਮਾਤਮਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨੀਲ। ਹੁਣ ਨੀਲ ਦੇ ਕਈ ਭਾਵ ਅਰਥ ਨੇ। ਨੀਲ ਅਪਵਿੱਤਰਤਾ ਨੂੰ ਵੀ ਕਹਿੰਦੇ ਨੇ, ਅਪਵਿੱਤਰਤਾ ਤੋਂ ਰਹਿਤ ਹੈ। ਨੀਲ ਗਿਣਤੀ ਵਿੱਚ ਵੀ ਆ ਜਾਂਦਾ ਹੈ, ਜਿਵੇਂ ਆਪਾਂ ਕਹਿੰਦੇ ਅਰਬ, ਖਰਬ, ਨੀਲ, ਪਦਮ, ਸੰਖ, ਨੀਲ ਗਿਣਤੀ ਵੀ ਹੈ। ਸੋ ਇਸ ਪ੍ਰਕਾਰ ਦੇ ਨਾਲ ਨੀਲ ਹੁੰਦਾ ਕਲੰਕ, ਜਿਵੇਂ ਚੰਦਰਮਾ ਦੇ ਵਿੱਚ ਦਿਖਦਾ ਕਲੰਕ ਜਿਹਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨੀਲ ਨਾਮ ਮਾਇਆ ਦਾ ਹੈ, ਪਰਮਾਤਮਾ ਮਾਇਆ ਤੋਂ ਰਹਿਤ ਹੈ। ਇਹ ਸਾਰੀਆਂ ਚੀਜ਼ਾਂ ਤੋਂ ਰਹਿਤ ਪਰਮਾਤਮਾ ਆਦ, ਅਨੀਲ, ਅਨਾਦ। ਅਨਾਦ ਹੁੰਦਾ ਅਨ ਆਦ। ਅਨਾਦ ਕਿਹੜਾ? ਨਾਦੀ ਬਿੰਦੀ ਭਾਵ ਤੋਂ ਰਹਿਤ ਹੈ ਪਰਮਾਤਮਾ, ਕਿਉਂਕਿ ਉਹਦਾ ਕੋਈ ਗੁਰੂ ਨਹੀਂ, ਉਹ ਨਾਦੀ ਪੁਣੇ ਤੋਂ ਰਹਿਤ ਹੈ, ਉਹਦੀ ਕੋਈ ਮਾਤਾ ਪਿਤਾ ਨਹੀਂ, ਇਸ ਕਰਕੇ ਬਿੰਦੀ ਪੁਣੇ ਤੋਂ ਰਹਿਤ ਹੈ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਰ ਸਾਰਿਆਂ ਜੀਵਾਂ ਦੀ ਆਦ ਰੂਪ ਹੈ ਪਰਮਾਤਮਾ, ਪਰ ਉਹਦਾ ਆਦ ਕੋਈ ਨਹੀਂ। ਜਿਵੇਂ ਮਹਾਰਾਜ ਨੇ ਬਚਨ ਕੀਤਾ ਨਾ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਵਾਹਿਗੁਰੂ ਅਨਾਦ ਹੈ, ਅਨਾਹਤ। ਕਹਿੰਦੇ ਹੋਰ ਨਾ ਕਰਕੇ ਉਹ ਹੱਥ ਨਾਸ ਨਹੀਂ ਹੁੰਦਾ, ਅਨ ਹੋਰ ਨਾ ਕਰਕੇ ਉਹ ਹੱਥ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਅਨ ਜੋ ਦਵੈਤ ਵਿੱਚ ਹੱਥ ਹੈ, ਨਾਸ ਜੋ ਦਵੈਤ ਨੂੰ ਨਾਸ ਕਰਨ ਵਾਲਾ ਪਰਮਾਤਮਾ ਹੈ। ਦਵੈਤ ਉਹਦੇ ਅੰਦਰ ਨਹੀਂ ਹੈ ਜਿਹਨੇ ਨਾਸ ਕੀਤੀ ਹੋਈ ਹੈ, ਕਿਉਂਕਿ ਦਵੈਤ ਉਹ ਕਰੇ ਕਿਹਦੇ ਨਾਲ? ਹੁਣ ਆਪਾਂ ਸਾਰਿਆਂ ਵਿੱਚੋਂ ਆਪ ਹੀ ਬੈਠਾ, ਪਸ਼ੂਆਂ ਵਿੱਚ ਉਹਦੀ ਜੋਤ, ਪੰਛੀਆਂ ਵਿੱਚ ਉਹਦੀ ਜੋਤ, ਦਰਖਤਾਂ ਵਿੱਚ ਉਹਦੀ ਜੋਤ, ਤਾਰਿਆਂ ਵਿੱਚ ਉਹਦੀ ਜੋਤ, ਪਾਣੀ ਵਿੱਚੋਂ, ਧਰਤੀ ਵਿੱਚੋਂ, ਵਿਆਪਕ ਰੂਪ ਵਿੱਚ ਹੋਣ ਕਰਕੇ ਪਰਮਾਤਮਾ ਕਹਿੰਦਾ ਕਿਹਦੇ ਨਾਲ ਦਵੈਸ਼ ਕਰਾਂ, ਮੇਰੇ ਤਾਂ ਸਾਰੇ ਆਪਣੇ ਹੀ ਨੇ। ਕਿਸੇ ਨਾਲ ਵੀ ਉਹਨਾਂ ਦੀ ਈਰਖਾ ਦਵੈਸ਼ ਨਹੀਂ। ਹੋਰ ਸਾਰਿਆਂ ਦੇ ਨਾਸ ਕਰਤਾ ਹੈ, ਪਰ ਆਪ ਉਹ ਨਾਸ ਨਹੀਂ ਹੁੰਦਾ ਪਰਮਾਤਮਾ, ਕਿਉਂਕਿ ਉਹਦੀ ਕਿਸੇ ਨਾਲ ਈਰਖਾ ਹੀ ਨਹੀਂ ਹੈ। ਇਸ ਕਰਕੇ ਅਨਾਹਤ ਹੁੰਦਾ, ਹੱਦ ਤੋਂ ਰਹਿਤ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਯੁੱਗ ਯੁੱਗ ਏਕੋ ਵੇਸ, ਚੌਹਾਂ ਯੁੱਗਾਂ ਚੋਂ ਵਾਹਿਗੁਰੂ ਦਾ ਇੱਕੋ ਹੀ ਸਰੂਪ ਹੈ, ਨਾ ਘਟਦਾ ਨਾ ਵੱਧਦਾ। ਸਾਰਾ ਕੁਝ ਘਟ ਵੱਧ ਜਾਂਦਾ, ਖਤਮ ਹੋ ਜਾਂਦਾ, ਫਿਰ ਬਣ ਜਾਂਦਾ। ਸੋ ਜਿਵੇਂ ਧਰੂ ਤਾਰਾ ਹੈ, ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਟਲ ਭਇਓ ਧਰੂ ਜਾ ਕੇ ਸਿਮਰਨ ਆਰ ਨਿਰਭੈ ਪਦ ਪਾਇਆ। ਪਰ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਬਚਨ ਹੋਇਆ, ਮੈਨੂੰ ਕਹਿੰਦੇ ਧਰੁਵ ਤਾਰੇ ਬਾਰੇ ਕੀ ਖਿਆਲ ਹੈ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਤੁਸੀਂ ਦੱਸੋ। ਕਹਿੰਦੇ ਧਰੁਵ ਤਾਰਾ ਲੱਖਾਂ ਸਾਲਾਂ ਬਾਅਦ ਆਪਣੇ ਥਾਂ ਤੋਂ ਅੱਧਾ ਕਸੂਤ ਪਰ ਮਾੜਾ ਜਿਹਾ ਹਿਲਦਾ, ਲੱਖਾਂ ਸਾਲਾਂ ਬਾਅਦ, ਬਹੁਤਾ ਨਹੀਂ। ਕਹਿੰਦੇ ਜੇ ਧਰੁਵ ਤਾਰਾ ਲੱਖਾਂ ਸਾਲਾਂ ਬਾਅਦ ਮਾੜਾ ਜਿਹਾ ਬਨਾਨਾ ਹਿਲਿਆ, ਫਿਰ ਉਹ ਪਰਮਾਤਮਾ ਹੋ ਜਾਏਗਾ। ਇਸ ਕਰਕੇ ਉਹ ਪਰਮਾਤਮਾ ਹੀ ਹੈ ਜਿਹੜਾ ਸੂਤ ਭਰ ਵੀ ਨਹੀਂ ਹਿਲਦਾ ਕਦੇ, ਅੱਧਾ ਸੂਤ, ਅੱਧੇ ਤੋਂ ਅੱਧਾ ਸੂਤ ਭਾਵ ਮਾੜਾ ਜਿਹਾ ਵੀ ਸੈਂਟੀਮੀਟਰ ਦਾ ਦਸਵਾਂ ਹਿੱਸਾ, ਹਜ਼ਾਰਵਾਂ ਹਿੱਸਾ ਨਹੀਂ ਹਿਲਦਾ। ਇਸ ਕਰਕੇ ਉਹ ਪਰਮਾਤਮਾ ਜੁਗ ਜੁਗ ਇੱਕੋ ਵੇਸ, ਚਾਰਾਂ ਯੁੱਗਾਂ ਵਿੱਚ, ਸਦਾ ਯੁੱਗਾਂ ਯੁੱਗਾਂ ਦੇ ਵਿੱਚ ਉਹਦਾ ਇੱਕੋ ਹੀ ਵੇਸ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ ਨੇ ਦਸਵੇਂ ਪਾਤਸ਼ਾਹ, ਜ਼ਮੀਨ ਜਮਾ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ, ਨਾ ਕਾਟ ਬਾੜ ਹੋਤ ਹੈ, ਨਾ ਹਾਨ ਹੈ ਨਾ ਬਾਨ ਹੈ, ਸਮਾਨ ਰੂਪ ਜਾਨੀ ਹੈ, ਮਕੀਨ ਔ ਮਕਾਨ ਅਪਰਮਾਨ ਤੇਜ ਮਾਨੀ ਹੈ। ਮਹਾਰਾਜ ਕਹਿੰਦੇ ਬਿਨਵੰਤ ਨਾਨਕ ਮਾਇਆ ਧਾਰੋ, ਜੁਗ ਜੁਗੋ ਇੱਕ ਵੇਸ ਜੀਓ। ਮਹਾਰਾਜ ਦਾ ਇੱਕੋ ਹੀ ਵੇਸ ਹੈ, ਉਹ ਨਹੀਂ ਬਦਲਦੇ। ਅਟਲ ਅੱਖਰ ਉਹਨਾਂ ਨੂੰ ਲੱਗਦਾ, ਅਚਲ ਉਹਨਾਂ ਨੂੰ ਲੱਗਦਾ, ਸਾਰੇ ਅੱਖਰ ਉਹਨਾਂ ਤੇ ਹੀ ਢੁਕਦੇ ਨੇ। ਇਸ ਕਰਕੇ ਦੁਨੀਆਂ ਦੇ ਅੰਦਰ ਨਾ ਕੋਈ ਅਚਲ ਹੈ ਨਾ ਕੋਈ ਅਟਲ ਹੈ।